ਮੈਂ ਉਹ ਸ਼ਰਾਪ ਦਿੱਤਾ ਹੈ। ਕਹਿਣਗੇ ਸ਼ਰਾਪ ਨਹੀਂ ਸੀ, ਰਾਜਾ ਬੜਾ ਪਰਮਾਤਮਾ ਸੀ, ਕੀ ਹੋ ਗਿਆ ਜੇ ਉਸ ਦੀ ਬੁੱਧੀ ਵਿੱਚ ਕੋਈ ਫਰਕ ਪੈ ਗਿਆ ਸੀ ਤੇ ਸ਼ਰਾਪ ਨਹੀਂ ਸੀ ਲੈਣਾ ਚਾਹੀਦਾ। ਇਹ ਕਹਿਣ ਲੱਗੇ ਫਿਰ ਹੁਣ ਮੇਰਾ ਸ਼ਰਾਪ ਤਾਂ ਸੱਤ ਹੈ, ਉਹ ਪਤੰਦਰਾਂ ਦੇ ਵਿੱਚ ਵੀ ਚੁਣਿਆ ਜਾਵੇਗਾ। ਕਹਿੰਦੇ ਅੱਛਾ ਅਸੀਂ ਦੱਸ ਦਿੰਦੇ ਹਾਂ ਉਸੇ ਤਾਈਂ। ਜਦੋਂ ਦੱਸ ਦਿੱਤਾ ਰਾਜੇ ਨੂੰ, ਉਹਨੇ ਫਿਰ ਯਤਨ ਕੀਤਾ ਬੜਾ ਮਾਰ। ਉਹਨੇ ਗੰਗਾ ਦੀਆਂ ਨਹਿਰਾਂ ਦੇ ਵਿੱਚ ਉਹ ਸ਼ੀਸ਼ੇ ਦਾ ਮਕਾਨ ਐਸਾ ਬਣਾਇਆ, ਸ਼ੀਸ਼ੇ ਦਾ, ਜਿਸ ਦੇ ਵਿੱਚ ਹੋਰ ਕੋਈ ਪ੍ਰਵੇਸ਼ ਨਹੀਂ ਕਰ ਸਕਦਾ ਗੰਗਾ ਦੀਆਂ ਨਹਿਰਾਂ ਵਿੱਚ। ਤੇ ਆਪਣੇ ਦਰਵਾਜ਼ੇ ਦੇ ਮੂਹਰੇ ਤੇ ਸਵੇਰੇ ਉਸ ਮਕਾਨ ਤੇ ਬੜੇ ਬਲ ਵਾਲੇ ਯੋਧੇ ਸ਼ਸਤਰ ਪਕੜਾ ਕੇ ਖੜੇ ਕਰ ਦਿੱਤੇ ਕਿ ਕੋਈ ਇੱਥੇ ਆਵੇ ਨਾ। ਸੋ ਜਦੋਂ ਯਤਨ ਕੀਤਾ, ਕਹਿੰਦੇ ਜਦੋਂ ਇੱਥੇ ਤਕਸ਼ਕ ਆਵੇਗਾ, ਨਾਗ ਆਵੇਗਾ, ਉਹਨੇ ਕਿਹਾ ਅਸੀਂ ਸੱਪ ਲੜ ਕੇ ਮਰਨਾ, ਜਦੋਂ ਇੱਥੇ ਆਇਆ ਮੈਂ ਇਹਨੂੰ ਮਾਰ ਦੇਵਾਂਗਾ, ਅੱਗੇ ਆਉਣ ਨਹੀਂ ਦੇਵਾਂਗਾ। ਇਹਨੇ ਬੜਾ ਭਾਰੀ ਯਤਨ ਕੀਤਾ। ਸੋ ਨਾਲ ਧਨੰਤਰ ਵੈਦ ਨੂੰ ਬੁਲਾ ਲਿਆ ਕਿ ਤੂੰ ਸਹਾਇਤਾ ਕਰੀ, ਅਚਨ ਚੇਤ ਇੱਕ ਤੇ ਤਕਸ਼ਕ ਆ ਵੀ ਜਾਵੇ ਤਾਂ ਤੂੰ ਮੇਰੀ ਸਹਾਇਤਾ ਕਰੀ। ਇਹ ਕਹਿੰਦੇ ਚੰਗਾ, ਜਦੋਂ ਸਾਰੇ ਹੀ ਨੇ ਪ੍ਰਬੰਧ ਕਰ ਲਿਆ, ਜਦੋਂ ਤੇ ਨਾਲ ਸੁਖਦੇਵ ਦੇ ਪਾਸੋਂ, ਸੋ ਇਹਨੇ ਨਾਲ ਕਥਾ ਵੀ ਜਿਹੜੀ ਸੀ ਕਿਹਨੇ ਸੁਣੀ, ਆਰੰਭ ਕੀਤੀ ਭਾਗਵਤ ਦੀ ਕਥਾ ਸੁਣਿਆ ਕਰੇ। ਸੱਤਾਂ ਦਿਨਾਂ ਦੇ ਵਿੱਚ ਉਸਦਾ ਭੋਗ ਪਾਉਣਾ ਸੀ। ਸੋ ਸੁਖਦੇਵ ਹਰ ਰੋਜ਼ ਕਥਾ ਸੁਣਾਇਆ ਕਰੇ, ਬੜਾ ਇਹਨਾਂ ਨੇ ਯਤਨ ਕੀਤਾ, ਪਹਿਰਾ ਬੜਾ ਸਖ਼ਤ ਲਾਇਆ। ਸੋ ਛੇ ਦਿਨ ਜਦੋਂ ਲੰਘ ਆਇਆ, ਸੱਤਵੇਂ ਦਿਨ ਜਦੋਂ ਆਇਆ, ਭੋਗ ਪੈਣ ਦਾ ਸਮਾਂ ਆਇਆ, ਬੜੇ ਹੋਰ ਰਿਸ਼ੀ ਮੁਨੀ ਵੀ ਆਏ ਦਰਸ਼ਨ ਕਰਨ ਵਾਸਤੇ। ਰਾਜੇ ਦੇ ਚਿੱਤ ਵਿੱਚ ਖਿਆਲ ਹੋ ਗਿਆ ਕਿ ਹੁਣ ਮੈਂ ਮਰਦਾ, ਕਿਉਂਕਿ ਸੱਤਵਾਂ ਦਿਨ ਸੀ ਇਹਦੇ ਸੁੱਖ ਸੁੱਖਾਂ ਨਾਲ ਲੰਘ ਗਿਆ ਤੇ ਭੋਗ ਪੈਣ ਲੱਗਾ, ਹੁਣ ਮੈਂ ਬਚ ਰਹਾਂਗਾ। ਉਸ ਮੌਕੇ ਤੇ ਜਿਹੜਾ ਤਕਸ਼ਕ ਰਾਜ ਸੀ ਉਹ ਵੀ ਆਇਆ ਮਾਰਨ ਵਾਸਤੇ, ਇਹ ਧਨੰਤਰ ਵੈਦ ਨੂੰ ਸਹਾਇਤਾ ਕਰਨ ਵਾਸਤੇ ਆਇਆ। ਸੋ ਰਸਤੇ ਵਿੱਚ ਹੀ ਮਿਲ ਪਏ ਤੇ ਇੱਕ ਦੂਜੇ ਨੂੰ ਪੁੱਛਣ ਲੱਗੇ, ਧਨੰਤਰ ਨੇ ਪੁੱਛਿਆ ਤਕਸ਼ਕ ਤੂੰ ਕਿਹੜੇ ਚੱਲਿਆ? ਕਹਿੰਦੇ ਮੈਂ ਪ੍ਰੀਸ਼ਟ ਨੂੰ ਮਾਰਨ। ਕਹਿੰਦੇ ਤੂੰ ਕਿੱਧਰ ਚੱਲਿਆ? ਮੈਂ ਕਹਿੰਦਾ ਮੈਂ ਉਹਨੂੰ ਬਚਾਉਣ। ਫਿਰ ਕਹਿੰਦੇ ਝਗੜਾ ਲੜਾਈ ਤਾਂ ਮੁਕਾਬਲਾ ਤਾਂ ਆਪਣਾ ਹੀ ਹੈ ਫਿਰ ਤੁਹਾਡਾ, ਮੈਂ ਮਾਰਨਾ ਤੂੰ ਬਚਾਉਣਾ? ਕਹਿੰਦੇ ਹਾਂ ਗੱਲ ਤਾਂ ਫਿਰ ਇਹੀ ਹੈ। ਕਹਿਣ ਲੱਗੇ ਆਪਾਂ ਇੱਥੇ ਹੀ ਆਪਣੀ ਤਾਕਤ ਅਜ਼ਮਾਈ ਕਰਕੇ ਵੇਖ ਲਈਏ, ਜ਼ੋਰ ਵੇਖ ਲਈਏ ਇੱਕ ਦੂਜੇ ਦਾ ਕਿੰਨਾ ਹੈ। ਕਹਿੰਦੇ ਆ ਵੇਖ ਲੈ। ਫਿਰ ਦੱਸ ਤਕਸ਼ਕ ਤੇਰੇ ਵਿੱਚ ਕਿੰਨੀ ਸ਼ਕਤੀ ਹੈ? ਸੋ ਕਹਿੰਦੇ ਇੱਕ ਸੁੱਕਾ ਪਿੱਪਲ ਸੀ, ਉਹਦੇ ਉੱਪਰ ਲੱਕੜਹਾਰਾ ਲੱਕੜਾਂ ਵੱਢ ਰਿਹਾ ਸੀ। ਇਹਨੇ ਜਦੋਂ ਫੁਕਾਰਾ ਮਾਰਿਆ ਸਮੇਤ ਲੱਕੜਹਾਰੇ ਦੇ ਸਾਰਾ ਪਿੱਪਲ ਸਾੜ ਕੇ ਸੁਆਹ ਕਰ। ਕਹਿਣ ਲੱਗੇ ਮੈਂ ਇਹ ਮੇਰੀ ਸ਼ਕਤੀ, ਹੁਣ ਤੂੰ ਆਪਣੀ ਤਾਕਤ ਵਿਖਾ। ਇਹਨੇ ਐਸੀ ਔਸ਼ਧੀ ਦਵਾਈ ਉਹਦੇ ਉੱਪਰ ਛਿੜਕੀ, ਉਹ ਪਿੱਪਲ ਅੱਗੇ ਤਾਂ ਸੁੱਕਾ ਸੀ ਸਗੋਂ ਹਰਾ ਭਰਾ ਹੋ ਗਿਆ, ਤੇ ਲੱਕੜਹਾਰਾ ਵੀ ਜਿਉਂਦਾ ਹੋ ਗਿਆ। ਇਹ ਜਦੋਂ ਜਿਉਂਦਾ ਹੋ ਗਿਆ, ਕਹਿਣ ਲੱਗਾ ਮੇਰੀ ਤਾਕਤ ਇਹ ਹੈ। ਕਹਿੰਦੇ ਤੇਰੀ ਤਾਕਤ ਕਿੱਥੋਂ ਤੱਕ ਚੱਲਦੀ ਹੈ? ਕਹਿੰਦੇ ਜਿੱਥੋਂ ਤੱਕ ਮੇਰੀ ਨਿਗਾਹ ਜਾਵੇ, ਜਿਹੜੀ ਚੀਜ਼ ਮੇਰੀ ਨਿਗਾਹ ਪੈ ਜਾਵੇ ਨਾ, ਉਹ ਮੈਂ ਮਰੇ ਹੋਇਆਂ ਨੂੰ ਖੜਿਆਂ ਨੂੰ ਵੀ ਰਾਜੀ ਕਰ ਸਕਦਾ। ਕਹਿੰਦੇ ਚੰਗਾ ਬਸ ਲੱਗ ਗਿਆ ਪਤਾ, ਚੱਲ ਹੁਣ ਅੱਗੇ ਚੱਲੀਏ। ਸੋ ਅੱਗੇ ਜਾ ਕੇ ਆਪਣੇ ਰੂਪ ਮਿਟਾ ਕੇ ਜਿੱਦਾਂ ਵੀ ਜਾਣਾ ਸੀ ਇਹਨੇ ਤਰੰਤਰ ਵੈਦ ਨੇ, ਅੱਗੇ ਰਸਤੇ ਦੇ ਵਿੱਚ ਇਹ ਸਵੇਰੇ ਦੀ ਖੁੰਬੀ ਬਣ ਕੇ ਡਿੱਗਾ ਹੋਇਆ। ਸੋ ਜਦੋਂ ਇਹ ਉਸਦੇ ਪੁਲ ਲੰਘਣ ਲੱਗਾ, ਅੱਗੇ ਜਿਹੜਾ ਪੁਲ ਬਣਾਇਆ ਹੋਇਆ ਸੀ ਜਿਸ ਦੇ ਉੱਪਰ ਤੇ ਜਾਣਾ ਸੀ ਗੰਗਾ ਦੀਆਂ ਲਹਿਰਾਂ ਵਿੱਚ ਬਣਿਆ ਹੋਇਆ ਸੀ ਮਕਾਨ, ਸੋ ਉੱਥੇ ਪੁਲ ਪਹੁੰਚ ਗਿਆ, ਉੱਥੇ ਦੀ ਗਿੱਚੀ ਦੇ ਵਿੱਚ ਪਿਛਲੇ ਪਾਸੇ ਫੁਰਕ। ਸੋ ਇਹਨੇ ਉਹ ਸੋਟੀ ਫੜ ਲਈ ਚੰਗੀ ਸੋਹਣੀ ਸਵੇਰੇ ਦੀ ਜਾਣ ਕੇ, ਹੱਥ 'ਚ ਪਕੜ ਕੇ ਅਤੇ ਉਹਦੇ ਨਾਲ ਪਿੱਛੋਂ ਖਾਜ ਕਰਨ ਲੱਗਾ। ਜਦੋਂ ਫੁਰਕਣ ਲੱਗਾ ਸੀ ਉਹ ਤਕਸ਼ਕ ਰਾਜ, ਉਹਨੇ ਕੰਡ ਦੇ ਪਿੱਛੇ ਉਹ ਆਪਣਾ ਡੰਗ ਮਾਰ, ਜੇ ਹੁਣ ਸਾਹਮਣੇ ਹੋਵੇ ਤੇ ਫਿਰ ਤਾਂ ਬਚਾ ਸਕਦਾ ਸੀ, ਪਰੰਤਰ ਆਪਣੀ ਮੌਤ ਆਪ ਹੀ ਤਕਰੀਬਨ ਦੱਸ ਬੈਠਾ ਸੀ। ਸੋ ਇਹ ਹੁਣ ਨਿਗਾਹ ਪਿਛਲੇ ਪਾਸੇ ਜਾਂਦੀ ਨਹੀਂ, ਇਸ ਵਾਸਤੇ ਇਹ ਪਰੰਤਰ ਮਰਨ ਲੱਗਾ। ਮਰਦੇ ਹੋਏ ਨੇ ਆਪਣੇ ਚੇਲੇ ਨੂੰ ਕਿਹਾ ਕਿ ਜਿਹੜਾ ਮੇਰਾ ਮਾਸ ਖਾਊਗਾ ਉਹਦੇ ਵਿੱਚ ਵੀ ਸ਼ਕਤੀ ਹੋ ਜਾਵੇ। ਜਦੋਂ ਇਹਦੇ ਚੇਲੇ ਦਾ ਮਾਸ ਖਾਣ ਲੱਗੇ ਤੇ ਕੋਲੋਂ ਤਕਸ਼ਕ ਕਹਿੰਦਾ ਤੇਰੇ ਗੁਰੂਆਂ ਦਾ ਮਾਸ ਹੀ ਕਿਸੇ ਨੇ ਖਾਧਾ? ਇੰਨਾ ਅਪਰਾਧ ਕਰਨ ਲੱਗੇ ਜੀ ਕਿ ਮਾਸ ਕਿੱਥੇ ਲਾਓਗੇ? ਉਹਨਾਂ ਨੇ ਖਾਧਾ ਨਾ, ਜੇ ਖਾ ਲੈਣੇ ਸ਼ਾਇਦ ਹੋਰ ਵੀ ਕੋਈ ਬਣ ਜਾਂਦੇ। ਸੋ ਇਹ ਜਿਹੜਾ ਪਦੰਤਰ ਸੀ ਇਹਨੂੰ ਰਾਹ ਦੇ ਵਿੱਚ ਤਕਸ਼ਕ ਨੇ ਮਾਰ ਦਿੱਤਾ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰਿਆ ਪਦੰਤਰ? ਜੇ ਇਹਨੂੰ ਦਵਾਈਆਂ ਬੂਟੀਆਂ ਨਾਲ ਜਿਉਂਦੇ ਰਹੀਏ ਤਾਂ ਤਰੰਤਰ ਵੈਦ ਭਲਾ ਕਿਉਂ ਮਰਦਾ? ਉਹਨੂੰ ਵੀ ਸੀ ਮਰਨਾ ਚਾਹੀਦਾ। ਉਹ ਤਰੰਤਰ ਵੈਦ ਕਹਿੰਦੀ 14 ਰਤਨਾਂ ਵਿੱਚੋਂ ਨਿਕਲਿਆ ਸਮੁੰਦਰ ਵਿੱਚੋਂ, ਇਹ ਦੁਨੀਆਂ ਨੂੰ ਵਾਸਤੇ ਵੱਡਾ ਭਾਰੀ, ਇਹ ਹਕੀਮ ਸੀ, ਇਲਾਜ ਕਰਨ ਵਾਸਤੇ ਦਵਾਈ ਦੇਣ ਵਾਲਾ। ਪਰ ਜੇ ਇਹਨਾਂ ਦਵਾਈਆਂ ਬੂਟੀਆਂ ਨਾਲ ਹੀ ਕੋਈ ਜਿਉਂਦਾ ਰਹੇ ਤਾਂ ਫਿਰ ਤਰੰਤਰ ਨੂੰ ਵੀ ਸੀ ਮਰਨਾ ਚਾਹੀਦਾ। ਮੌਤ ਤੇ ਜ਼ਿੰਦਗੀ ਵਾਹਿਗੁਰੂ ਦੇ ਵੱਸ ਹੈ। ਜਿਸ ਨੂੰ ਮਾਰਨਾ ਚਾਹੇ ਵਾਹਿਗੁਰੂ, ਉਹਨੂੰ ਕੋਈ ਬਚਾ ਨਹੀਂ ਸਕਦਾ। ਜਿਸ ਨੂੰ ਬਚਾਉਣਾ ਚਾਹੇ ਵਾਹਿਗੁਰੂ, ਉਹਨੂੰ ਕੋਈ ਮਾਰ ਨਹੀਂ ਸਕਦਾ। ਸੋ ਐਵੇਂ ਬੰਦਾ ਮਾਨ ਮਨੁੱਖ ਮਾਨ ਕਰਦਾ, ਹੰਕਾਰ ਕਰਦਾ, ਉਹ ਚੀਠਾ ਹੈ। ਸੋ ਇਸ ਤਰੀਕੇ ਨਾਲ ਜਦੋਂ ਇਹ ਪਰੰਪਰ ਤਾਂ ਮਰ ਗਿਆ, ਹੁਣ ਅੰਦਰ ਲੰਘਣਾ, ਇਹਨੇ ਪ੍ਰੀਸ਼ਤ ਨੇ ਜਾਵੇ ਕਿਹੜੇ ਤਰੀਕੇ ਨਾਲ? ਫੁੱਲਾਂ ਦੇ ਗੁਲਦਸਤੇ ਲੈ ਕੇ ਆ ਰਹੇ ਸਨ ਤੇ ਰਾਜੇ ਨੂੰ ਭੇਟ ਕਰਨ ਵਾਸਤੇ। ਇਹ ਇੱਕ ਛੋਟਾ ਜਿਹਾ ਕਿਰਮ ਬਣ ਕੇ, ਇੱਕ ਛੋਟਾ ਜਿਹਾ ਮੱਛਰ ਤੋਂ ਵੀ ਛੋਟਾ ਆਕਾਰ ਆਪਣਾ ਧਾਰ ਕੇ ਇਹ ਫੁੱਲਾਂ ਦੇ ਗੁਲਦਸਤੇ ਵਿੱਚ ਬਹਿ ਗਿਆ। ਜਦੋਂ ਅੰਦਰ ਲੈ ਕੇ ਗਏ, ਰਾਜੇ ਨੇ ਜਦੋਂ ਸੁੰਘਣ ਵਾਸਤੇ ਨਾਸਾਂ ਦੇ ਨੇੜੇ ਕੀਤਾ, ਉਹ ਛੋਟਾ ਜਿਹਾ ਬਣਿਆ ਛੋਟੀ ਜਿਹਾ ਕਾਰ ਵਾਲਾ ਨਾਸਾਂ ਚੋਂ ਬਾਹਰ ਚੜ ਗਿਆ। ਅੰਦਰ ਜਾ ਕੇ ਡੰਗ ਮਾਰ ਕੇ ਪ੍ਰੀਸ਼ਤ ਰਾਜੇ ਨੂੰ ਮਾਰ ਦਿੱਤਾ। ਸੋ ਇੰਨੇ ਯਤਨ ਕਰਨ ਤੋਂ ਵੀ ਉਹ ਨਹੀਂ ਸੀ ਬਚ ਸਕਿਆ। ਹਜ਼ੂਰ ਸੱਚੇ ਪਾਤਸ਼ਾਹ ਉਹ ਇੱਥੇ ਸਾਖੀ ਫਰਮਾਉਂਦੇ ਹਨ,
ਮਹਾ ਯਤਨ ਕਰਤਾ ਬਲਵੰਤਕਾਰੀ।
ਅੱਜ ਕੱਲ੍ਹ ਦੇ ਕਈ ਬੁੱਧੀਜੀਵ ਜਿਹੜੇ ਨੇ ਉਹ ਕਹਿੰਦੇ ਨੇ ਸਾਖੀਆਂ ਨਹੀਂ ਹੋਣੀਆਂ ਚਾਹੀਦੀਆਂ ਕਥਾ ਵਿੱਚ। ਸੋ ਉਹਨਾਂ ਵੀਰਾਂ ਨੂੰ ਮੈਂ ਪੁੱਛਦਾ ਬੜੇ ਆਦਮ ਦੇ ਨਾਲ ਕਿ ਇਹ ਸਾਖੀਆਂ ਲਿਖੀਆਂ ਹੋਈਆਂ ਨੇ, ਇਹਨਾਂ ਨੂੰ ਹੁਣ ਇਹ ਪੜ੍ਹੀਏ ਨਾ, ਇਹ ਸਾਖੀਆਂ ਸੁਣਾਈਏ ਨਾ। ਇਹ ਮਿਰਗੀ ਹਰਨੀ ਦਾ ਪ੍ਰਸੰਗ ਪ੍ਰਸੰਗ ਵਿੱਚ ਲਿਖਿਆ ਹੋਇਆ ਕਿ ਜਿਹਨੂੰ ਪਰਮੇਸ਼ਰ ਬਚਾਉਂਦਾ ਉਹ ਮਰ ਨਹੀਂ ਸਕਦੀ। ਫਿਰ ਇਹਦੀ ਗੱਲ ਦੱਸਣੀ ਨਹੀਂ, ਜੇ ਕਹਿ ਰਹੀ ਹਰਨੀ ਨਹੀਂ ਮਰਦੀ। ਸੋ ਜਿੰਨਾ ਕੋਈ ਮਰਜ਼ੀ ਜ਼ੋਰ ਲਾਲ ਵਿੱਚ ਸਾਰੀ ਸਾਖੀ ਨਾਲ ਸੁਣਾਵੇ, ਹਰੇਕ ਕਹਿ ਦੇਊਗਾ ਮੈਂ ਮਾਰ ਦਿੰਦਾ, ਮਰੇਗੀ ਭਲਾ ਕਿਉਂ ਮਰਦੀ ਹੈ। ਨਾਲ ਸਾਖੀ ਸੁਣਾਉਣੀ ਪਵੇਗੀ ਕਿਵੇਂ ਪਰਮੇਸ਼ਰ ਸਹਾਇਤਾ ਕਰਦਾ, ਕੋਈ ਯੁਕਤੀ ਢੰਗ ਤਰੀਕਾ ਬਣਾਉਂਦਾ, ਮਰਦਾ ਕਿਵੇਂ ਹੈ। ਸੋ ਯਤਨ ਕੀਤਿਆਂ ਤੋਂ ਵੀ ਮਨੁੱਖ ਕਿਵੇਂ ਮਰ ਜਾਂਦਾ ਹੈ, ਉਹ ਸਾਖੀ ਹਜ਼ੂਰ ਸੱਚੇ ਪਾਤਸ਼ਾਹ ਨੇ ਆਪ ਫਰਮਾਈ ਹੈ। ਸਾਡਾ ਮਾਣ ਤੋੜਨ ਵਾਸਤੇ ਮਤਾ ਮਾਣ ਕਰੀਏ ਅਸੀਂ ਜਿਉਂਦੇ ਰਹਿ ਸਕਦੇ ਹਾਂ। ਸੋ ਜ਼ੋਰ ਨਾਲ ਜੀਵਨ ਮਰਨਾ ਹੈ, ਜ਼ੋਰ ਨਾ ਤਾਂ ਕੋਈ ਜ਼ੋਰ ਨਾ ਕੇ ਮਾਰੀ ਸਕਦਾ ਤੇ ਨਾ ਕੋਈ ਆਪਣੇ ਜ਼ੋਰ ਦੇ ਨਾਲ ਜਿਉਂਦਾ ਹੀ ਰਹਿ ਸਕਦਾ। ਵਾਹਿਗੁਰੂ ਦੇ ਵਾਸਤੇ ਸਭ ਕੁਛ। ਸੋ ਫਰਮਾਉਂਦੇ ਹਨ ਆਪ,
ਬਹੁਤ ਯਤਨ ਕਰਤਾ ਬਲਵੰਤਕਾਰੀ।
ਬਹੁਤ ਯਤਨ ਕਰਨ ਲੱਗਾ ਸੀ, ਬੜਾ ਬਲਵਾਲ ਰਾਜਾ ਪ੍ਰੀਸ਼ ਨੇ ਬੜਾ ਯਤਨ ਕੀਤਾ। ਇੱਕ ਵਾਰੀ ਦਵਾਈ ਕਰਨ ਵਾਲਾ ਵੀ ਬੜਾ ਬਲ ਵਾਲਾ ਤਰੰਤਰ ਵੈਸ ਉਹਨੇ ਬੁਲਾਇਆ ਸੀ, ਕਾਰੀ ਨਾਮ ਦਵਾਈ ਦਾ ਹੈ। ਸੰਤੋ ਇਹਾ ਬਤਾਵਾ ਕਾਰੀ ਜਿਤ ਹਮੈ ਗਰਭ ਨਿਵਾਰ, ਕਾਰੀ ਨਾਮ ਦਵਾਈ ਦਾ। ਸੋ ਦਵਾਈ ਕਰਨ ਵਾਸਤੇ, ਇਲਾਜ ਕਰਨ ਵਾਸਤੇ ਬੜਾ ਬਲ ਵਾਲਾ ਤਰੰਤਰ ਬੁਲਾਇਆ, ਬਹੁਤ ਯਤਨ ਕੀਤੇ ਰਾਜੇ ਨੇ।
ਹੇਵੰਤ ਸੂਰਾ ਚਤੁਰ ਦਿਸ਼ਾ,
ਉਸਦੇ ਮਕਾਨ ਦੇ ਮਹਿਲਾਂ ਦੇ ਚਤੁਰ ਦਿਸ਼ਾ ਚਾਰ ਚਫੇਰੇ, ਚੌਂ ਦਿਸ਼ਾ ਵਿੱਚ ਚਾਰ ਚਫੇਰੇ ਸੇਵਾ ਕਰਦੇ ਸੀ ਸੂਰਮੇ, ਸ਼ਸਤਰ ਪਕੜ ਕਰਕੇ ਚਾਰ ਚਫੇਰੇ, ਬੜਾ ਪਹਿਰਾ ਦੇ ਰਹੇ ਸਨ ਕਿ ਕਿਸੇ ਨੇ ਇੱਥੇ ਨੇੜੇ ਨਹੀਂ ਆਉਣ ਦੇਣਾ।
ਵਿਖਮ ਥਾਨ ਬਸੰਤ ਉੱਚਾ,
ਇਹ ਬੜੇ ਔਖੇ ਥਾਂ ਤੇ ਵਸਦਾ ਸੀ, ਔਖੇ ਥਾਂ ਤੇ ਕਿੱਥੇ ਜਾ ਕੇ ਮਹਿਲ ਬਣਾਏ, ਗੰਗਾ ਦੀਆਂ ਨਹਿਰਾਂ ਵਿੱਚ, ਉੱਥੇ ਭਲਾ ਕਿਹੜਾ ਚਲਾ ਜਾਵੇਗਾ। ਤੇ ਉਸ ਦੇ ਵਿੱਚ ਵੀ ਮਕਾਨ ਜਿਹੜਾ ਬਣਾਇਆ ਸੀ ਉੱਚੀ ਮੰਜ਼ਿਲ ਦੇ ਵਿੱਚ, ਉੱਚੇ ਥਾਂ ਤੇ ਇਹ ਜਾ ਕੇ ਵਸ ਰਿਹਾ ਸੀ, ਰਹਿ ਰਿਹਾ ਸੀ ਜਿਹੜਾ ਪ੍ਰੀਸ਼ਤ ਰਾਜਾ ਹੈ। ਬੜੀ ਔਖੀ ਥਾਂ ਤੇ ਇਹਨੇ ਗੰਗਾ ਦੀਆਂ ਲਹਿਰਾਂ ਦੇ ਵਿੱਚ ਮਕਾਨ ਬਣਾਇਆ, ਉਸ ਉੱਚੀ ਥਾਂ ਤੇ ਇਹ ਵਸ ਰਿਹਾ ਸੀ। ਇਹ ਕਦੇ ਵੀ ਮੌਤ ਨੂੰ ਯਾਦ ਨਹੀਂ ਸੀ ਕਰਦਾ, ਕਹਿੰਦੇ ਮੌਤ ਕਿਸੋਂ ਆ ਜਾਵੇ ਜੁਬਨ ਨਹੀਂ, ਇੰਨਾ ਯਤਨ ਹੈ, ਇੰਨਾ ਪ੍ਰਬੰਧ ਹੈ ਮੇਰੇ ਕੋਲ, ਤਰੰਤਰ ਵਰਗੇ ਬਾਇਆ ਨੇ, ਸੂਰਮੇ ਬੜੇ ਭਾਰੀ, ਨੇੜੇ ਨਹੀਂ ਹੋਰ ਕੋਈ ਆ ਸਕੇਗਾ। ਇਹ ਜਿਹੜਾ ਮੌਤ ਨੂੰ ਚੇਤ ਨਹੀਂ ਸੀ ਕਰਦਾ ਕਿ ਸੱਤਵਾਂ ਦਿਨ ਇਹ ਹੁਣ ਲੰਘ ਜਾਵੇਗਾ।
ਉਹ ਅੰਤ ਆ ਗਿਆ ਭਗਵਾਨ ਪੁਰਖ
ਹੈ, ਜਦੋਂ ਆ ਗਿਆ ਹੋ ਜਾਵੇ ਨਾ ਭਗਵਾਨ ਪੁਰਖ, ਅਕਾਲ ਪੁਰਖ ਵਾਹਿਗੁਰੂ ਦਾ ਹੋ ਜਾਵੇ ਹੁਕਮ, ਚੀਰੀ ਆਈ ਢਿੱਲ ਨਾ ਸਾਹਮਣੇ, ਜਦੋਂ ਆ ਜਾਵੇ ਨਾ ਚਿੱਠੀ ਹੁਕਮ ਪਰਮੇਸ਼ਰ ਵੱਲੋਂ, ਫਿਰ ਕੋਈ ਢਿੱਲ ਨਹੀਂ ਹੋ ਸਕਦੀ ਕਿਸੇ ਪ੍ਰਕਾਰ ਦੀ।
ਨਾਨਕ ਕੀਤੀ ਸਾਥ ਅਕਰਖ ਤੇ,
ਤਾਂ ਵੱਡੇ ਵੱਡੇ ਜਿਹੜੇ ਬਲ ਵਾਲੇ ਰਾਜੇ ਨੇ, ਜਿਹਨਾਂ ਕੋਲ ਫੌਜੀਆਂ ਨੇ ਤਰੰਤਰ ਵਰਗੇ ਵੈਦ ਨੇ, ਸੋ ਉਹਨਾਂ ਦਾ ਇੱਕ ਛੋਟੀ ਜਿਹੀ ਕੀੜੀ ਜਿਹੜੀ ਉਹ ਵੀ ਸਾਫ ਆਕਰਸ਼ ਤੇ ਉਹਦੇ ਸਵਾਸਨ, ਛੋਟੀ ਜਿਹੀ ਕੀੜੀ ਵੀ ਖਿੱਚ ਲੈਂਦੀ, ਸੁਕਾ ਦਿੰਦੀ ਹੈ, ਨਾਸ਼ ਕਰ ਦਿੰਦੀ ਹੈ, ਪ੍ਰਾਣ ਖਿੱਚ ਕੇ ਸਮਾਪਤ ਕਰ ਦਿੰਦੀ ਹੈ। ਇਸ ਵਾਸਤੇ ਮਾਣ ਨਹੀਂ ਕਦੇ ਵੀ ਕਰਨਾ ਕਿ ਅਸੀਂ ਸ਼ਾਇਦ ਮਰਾਂਗੇ ਨਾ। ਵੱਡੇ ਵੱਡੇ ਜਿਹੜੇ ਸੀ ਹਰਨਾਕਸ਼ ਵਰਗੇ, ਜਿਹਨੇ ਅੱਠ ਅੱਠ ਵਾਰ ਲਾਏ ਸੀ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਧਰਤੀ ਤੇ, ਨਾ ਆਕਾਸ਼ ਵਿੱਚ, ਨਾ 84 ਲੱਖ ਜੂਨ ਵਿੱਚੋਂ ਮੈਨੂੰ ਕੋਈ ਮਾਰੇ, ਨਾ ਕੋਈ ਸ਼ਸਤਰ ਜਾਤੀ ਮਾਰ ਸਕੇ, ਉਹ ਵੀ ਮਰ ਗਏ। ਤੇ ਰਾਵਣ ਵਰਗੇ ਵਿਚਾਰੇ ਹੋਰ ਬੜੇ, ਸੋ ਕੌਣ ਹੈ ਜਿਹੜਾ ਬਚ ਸਕਿਆ। ਸੁਖਮਾਨ ਵਰਗੇ ਹਕੀਮ ਵਿਚਾਰੇ, ਸੋ ਹੋਰ ਬੜੇ ਅਫਲਾਤੂ ਵਰਗੇ, ਜਿਹਨਾਂ ਨੇ ਜਦੋਂ ਮੌਤ ਆਈ ਤਾਂ ਆਪਣੇ ਵਰਗੇ ਕਈ ਅਫਲਾਤੂਆਂ ਨੇ ਬਣਾ ਦਿੱਤੇ, ਸ਼ਕਤੀ ਸੀ। ਸੋ ਜਦੋਂ ਮੌਤ ਆਈ ਤਾਂ ਹੈਰਾਨ ਹੋ ਗਏ, ਪੁੱਛੇ ਅਫਲਾਤੂ ਕੌਣ, ਸਾਰੇ ਕਹਿਣਾ ਸੀ ਅਫਲਾਤੂ। ਸੋ ਕਿੰਨਾ ਤੁਹਾਡੇ ਕੋਲ ਖਜ਼ਾਨਾ, ਕਿੰਨੀ ਫੌਜ, ਸਭ ਗਿਣ ਗਿਣ ਦੱਸੀ ਜਾਣ। ਮੌਤ ਹੈਰਾਨ ਹੋ ਕੇ ਮੁੜ ਕੇ ਧਰਮਰਾਜਾ ਨੂੰ ਕਹਿਣ ਲੱਗੀ, ਉੱਥੇ ਤਾਂ ਅਫਲਾਤੂਆਂ ਨੇ ਇੱਕ ਵੱਡਾ ਪਾਣੀ ਜਥਾ ਬੈਠਾ, ਮੈਨੂੰ ਤਾਂ ਪਤਾ ਨਹੀਂ ਲੱਗਦਾ ਮੈਂ ਕਿੱਥੇ ਹੋਰ ਅਫਲਾਤੂ ਨਾ ਮਾਰ ਆਵਾਂ। ਸੋ ਤੁਸੀਂ ਮੈਨੂੰ ਦੱਸੋ ਅਸਲ ਅਫਲਾਤੂ ਕਿਹੜਾ, ਮੈਂ ਉਹਨੂੰ ਮਾਰ ਕੇ ਆਵਾਂ। ਕਹਿਣ ਲੱਗੇ ਹੇ ਮੌਤ, ਉਹਦੇ ਮਨ 'ਚ ਬੜਾ ਮਾਣ ਹੈ, ਉਹਦੇ ਵਿੱਚ ਇੱਕ ਸ਼ਕਤੀ ਸੀ ਆਪਣੀ ਹੋਰ ਉਹ ਜੀਆਂ ਦੇਹਾਂ ਬਣਾਉਣ ਦੀ, ਹੁਣ ਜਦੋਂ ਜਾਵੇ ਤਾਂ ਜਾ ਕੇ ਕਹਿ ਦੇਵੀ ਬੜੀਆਂ ਸੋਹਣੀਆਂ ਸ਼ਕਲਾਂ ਬਣਾਈਆਂ ਨੇ, ਪਰ ਥੋੜ੍ਹੇ ਜਿਹਾ ਅਗਾਂਹ ਹੋ ਕੇ ਕਹਿ ਦੇਵੀ ਇਹਦਾ ਨੱਕ ਨਹੀਂ ਠੀਕ ਹੈ, ਇਹਦਾ ਕੰਨ ਨਹੀਂ ਠੀਕ, ਜਦੋਂ ਤੂੰ ਕਹੇਂਗੀ ਉਹ ਆਪੇ ਬੋਲ ਪਵੇਗਾ, ਉਹਦੀ ਗਰਦਨ ਮਰੋੜ ਲੈਣੀ, ਇਹਨੇ ਚੰਗੀ ਗੱਲ ਹੈ। ਇਸੇ ਤਰ੍ਹਾਂ ਹੋਇਆ ਜਦੋਂ ਜਾ ਕੇ ਮੌਤ ਕਹਿਣ ਲੱਗੀ ਆ ਬੜੀਆਂ ਸੋਹਣੀਆਂ ਸ਼ਕਲਾਂ ਘੜੀਆਂ ਨੇ, ਕੁਰਬਾਨ ਜਾਵਾਂ ਮੈਂ ਐਸੇ ਇਸ ਬਣਾਉਣ ਵਾਸਤੇ ਛਤੇਰੇ ਤੋਂ। ਫਿਰ ਕਹਿਣ ਲੱਗੀ ਇਹਦਾ ਨੱਕ ਥੋੜ੍ਹਾ ਜਿਹਾ ਉੱਚਾ ਨਹੀਂ ਰੱਖਿਆ, ਇਹਦਾ ਕੰਨ ਜਿਹੜਾ ਨਾ ਪੂਰਾ ਠੀਕ ਨਹੀਂ, ਇਹਦਾ ਚਿਹਰਾ ਜਿਹੋ ਜਿਹਾ ਚਾਹੀਦਾ ਸੀ, ਇਹ ਠੀਕ ਨਹੀਂ ਬਣਿਆ। ਬੋਲ ਪਿਆ ਅਸਲ ਅਫਲਾਤੂ, ਕਹਿਣ ਲੱਗਾ ਕੌਣ ਹੈ ਮੇਰੀ ਬਣਾਈ ਨੂੰ ਤਨਿੰਦਰ ਮਾਰੀ, ਜਾਂ ਰੱਬ ਦੀ ਬਣਾਈ ਨੂੰ ਜਾ ਕੇ ਨਿੰਦ। ਕਹਿਣ ਲੱਗੇ ਅੱਛਾ ਤੇਰੀ ਭਾਲ ਵਿੱਚ ਸੀ, ਜਦ ਕਿ ਉੱਥੇ ਗਰਦਨ ਮਰੋੜ ਕੇ ਮਾਰ ਕੇ ਲੈ ਗਈ। ਇਸ ਵਾਸਤੇ ਵੱਡੇ ਵੱਡੇ ਜਿਹੜੇ ਉਹ ਨਾ ਰਹਿ ਸਕੇ, ਕੌਣ ਹੈ ਵਿਚਾਰਾ ਜਿਹੜਾ ਮਾਣ ਕਰੇ ਕਿ ਮੈਂ ਸਦਾ ਇੱਥੇ ਟਿਕਿਆ ਰਹਾਂਗਾ।
ਸਬਦੰ ਰਤੰ ਹਿਤੰ ਮਾਇਆ,
ਮਾਇਆ ਜੀ। ਸੋ ਸਾਨੂੰ ਚਾਹੀਦਾ ਕੀ ਹੈ, پہلا یہ پرسنگ آیا کہ جا جتا رب راکھا مار نہیں پوچھ سکتا, دوجا ہے جس واحد مارنا چاہے ان کو بچا نہیں سکتا, سانو کی کرنا چاہیے. ہزور کہ سبد نتنی سو تمہیں چاہیے پائی گرو کے شبد کے نال پریم کرو, اپنے من کو گرو کے شبد میں رنگو, ہور کوئی رنگ نہ چڑھ دو. لال رنگ تس کو لگا جس کے ون پاگا, میلا کدے نہ ہو گئی نہ لاگا دھاگا, شبد نال رتن پریم کرو. سو ہتنگ مایا تے ہت کرو پریم کرو, جہاں مایا کرپا کرنے والا واحگرو وہ اتوا ہتنگ مایا دوسرے مایا کرپا کرنے ہت کرو, کرپا کرو دوسرے سے. جے کوئی دکھی ہے, جے کوئی رجانا ہے رجانے ہے, کوئی دبایا بچارا, کوئی اتیاں ترس یوگ کسی کی حالت ہے, تو اس سے کرپا کرن کا ہت کرو. سو اس سے ترس کرو, تڑو وہ اوپر دکھی نو ویخ کر کے ترس کرو, اس سے کرپا کرن دے وچ ہت کرو.
کیرتن کلی کرم کرتا,
سو کلی کل یوگ دے وچ جہی پرمیشر کی کیرتن بھگتی ہے نا, یہ کرم جہا نا یہ کرتوا یہ کرنے یوگ ہے. کل یوگ دے وچ سب تو مکھی کرم کرنے یوگ کی ہے؟ سو کیرتن کلی کرم کرتوا. کلی کل یوگ کے سمے کے جہے واحگرو کا کیرتن بھگتی کرنی ہے نا, یہ جہا کرم ہے نا یہ کرتوا یہ کرنے یوگ ہے. ہے گر سکھ تو تیرے یہ تیرے کرنے یوگ ہے. کل یوگ میں کیرتن پردھانا گرمکھ جپیا نہ دھیانا, گرو کی بانی کا کیرتن کریا کرو, گرو کی بانی کا کیرتن سنیا کرو, شبد وچ من نوں رنگو, دوسرے تے کرپا کرن دے وچ ہت کرو, تے کل یوگ دے سمے دے وچ واحگرو دی کیرتن بھگتی دی کرت کریا کرو, یہ کرنے یوگ ہے.
مٹنت تتراگت پرم موہن,
سو مٹ جان گے پھر سترا تیرے تائیں جڑے گت پراپت ہون والے نے نا پرم تنو, یہ سب ناس ہو گئے. ستا سترا تیرے تائیں جڑے آگت آ کے گت پراپت ہون والے نا تیرے تائیں پرم تنو, یہ سارے مٹ جان گے. پرم تے موہ سب تیرے نوت ہو جان گے, یہ کیرتن بھگتی کریں, یہ شبد من رنگنا کریں.
رمن سربتر
چیتے کر کے بھگوان پرمیشر جہاں نا وہ رمن ویاپک ہو رہا سب تھاواں تے, سب تھاواں تے پرمیشر ویاپک ہو رہا ہے. یہ بھی نال نسیا کر اپنے من
امو درسن,
پھر وہ کرپا پر نگاہ کرے گا تیرے اوپر, کوئی تیرے اوپر درشٹی کرے گا, اس سے پھر درشن ہو گے تینوں اموگ سبلے, پھر تینوں سفلا درشن واحگرو کا ہوئے گا, وہ کرپا پر نگاہ تیرے سے کر کے تینوں سفلے درشن بخشے گا, پھر تھی حل ہو جائے گا.
سنت ساد رسنا,
وہ سادھو کی رسنا سے بھی بستا ہے, سادھو کے ہردے بھی بستا ہے, سادھو کی نگاہ بھی بستا ہے, نیترا بھی, سادھو کے چرنوں بھی بستا ہے. یہ چار سان واحگرو کے وسن میں سب ہی بستا ہے. ساد کی رسنا جبان نال پرمیشر کا سمرن کرتے ہیں, نیترا نال واحگرو کے درشن کرتے ہیں, ہردے بھی واحگرو تکتے ہیں. سو اس واسطے سو ہر سنگت مل کر کے رسنا سے اس پرمیشر کے نام سمرن کر.
ہر 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 ہرے,
سو سنتوں کی رسنا سے واسطہ کیویں ہے جی؟ کہندے ہرےک نو ہرے پرے کرنے والے دکھان نے ہار ہری پرمیشر.
نانک پرنگ جاپ جپنا,
وہ پرنگ پیارے کا جاپ وہ بیکری دوارا بھی جپتے ہیں, جبان نال بول کے اچھی متما دوارا کنٹھ سنتی سے پرا دوارا چون باڑیاں دوارا ہی وہ پرمیشر پیارے کا نام جپتے ہیں. سو انہوں نے نام مل کے پوری رسل نام پرمیشر کا نام جپ, واحگرو کی ہوئے گی کرپا پری جگہ سبرے درشن ہو جان گے. یہ سانو آ گیا, یہ سانو کرنا چاہیے ہے. آپ ہی سبرے ہاں, ہر اگے نہیں تو دستے ہیں.
کٹانت روپن کٹانت دیپن,
باقی سب چیزاں کٹ گئی ہیں. یہ جڑا روپ جس کا مان کرتا ہے کٹتا جا رہا ہے, نہیں نے سدا قائم رہنا, یہ عمر کٹتی جا رہی ہے. سو دیپن جس سے اکھان کی جوت ہے نا دور تک ویخ لینا ہے, یہ بھی کٹ جائے گی, ناس ہو جائے گی, تو کٹتی جا رہی ہے تیری نگاہ بھی. روپ بھی جڑے نے بڑے سندر کے کٹ جان گے, کاٹے والے نے کٹتے جا رہے ہیں. ستان دیپان کی دھرتی بھی جڑی ہے, اتوا دیپ اتنے دیویاں کا نام ہے, جہے نیتر ہیں انہوں کی نگاہ بھی جی کٹتی جا رہی ہے, کٹ جائے گی, کٹنے والی ہے. رب سورج بھی, ستیر چندرما بھی, سو نکھتر تارے بھی, یہاں رب سے ستی چندرما سے سورج والے دشمن جہاں راہل سے کیتو وہ بھی, نکھتر تارے بھی, گگن آکاش بھی, یہ سب کٹ جان گے, انت نو سماپت ہو جان گے. انہوں نے سدا قائم نہیں رہنا, انہوں نے بھی عمر ہے, اوستھا ہے, حکم ویچ نے انت نو سماپت ہو جان گے, کٹتی جا رہی ہے انہوں کی عمر بھی.
کٹانت بستا گر تر سے کھندنگ,
کٹتی جا رہی ہے بستا دھرتی بھی, سو اسی طرح گر پہاڑ بھی انتروں سماپت ہو جان گے بڑے بڑے ہر درش بھی تے یہ تین لوک بھی یہ کھنڈ جڑے نو کھنڈ نے یہ بھی سارے یہ سماپت ہو جان گے ہاتھوں گھٹ جان گے گھٹ نہیں جا رہی یہاں کے اوپر گھاٹے بھی ہی سارے جا رہے ہیں
سنت للنا ست پرات ہی تم
للنا جی سندر تیری استری نے جس طرح موہ کرنا اس طرح شریر بھی گھٹتا جا رہا ہے سو سو تیرے پتر بھی برا بھی ہتو بھی جڑے نے تیرے سب کی عمر گھٹتی جا رہی ہے انہوں نے موہ ہم تو گھٹے بندہ ہی ہے گھٹ جائے گا تھی یہاں کے نام موہ کرتا کرتا چڑ دے
سنت کنک مانک مایا سروپ
جہاں کنک سوئنا ہے سو یہ بھی گھٹتا جا رہا ہے اور ناس ہو جائے گا مانک بھی جڑے ہیں مایا کا جڑا سروپ ہے یہ بھی جاننا کر مایا بھی یہ جڑا سروپ ہے شریر یہ بھی سارے گھٹتے جا رہے ہیں گھاٹے والے ہیں یہاں کی عمر بھی گھٹتی جا رہی ہے اندروں سماپت ہو جان گے
کٹنت کیول گوپال اچت
نہیں کٹن والا کیول ایکو ایک گوپال سنگھ کی پالنا کرنے والا جڑا اچت اگڑ سروپ ہے نا وہ نہیں ایک کٹن والا واحگرو جمی جمان کی بکھا سمست ایک جوت ہے نہ کاٹ ہے نہ باد ہے باڑھ ہے نہ کاٹ باڑھ ہوت ہے
آسرن نانک ساد جان
جا آسرن اس قائم رہن والی جان ساد جان رب دے پیارے ہیں پھر پار برہم پرمیشورو سیوک پھر ہو سی سو گرو کی ساتھ سنگت کیا سدا قائم رہن والی ہے پرمیشور کا سمن بھجن کرنے والی جیوت پیکھی جی ہر ہر سے آیا ایک واری سی تو شانت ہونا ہی ہے پر وہ چیتن برہم دے وچ مل کر کے انہوں نے جوت وہ سدا واسطے امر ہو جاتی اس واسطے سادھو جانوی تے ایک واحگرو پرمیشور وہ سدا قائم رہن والا ہے اس واسطے سات سنگت جڑ کے واحگرو وچ سرت جوڑیا کر تم بھی کٹن بدن تو رہت ہو جائے ایک راس پرمیشور مل کے پرمیشور روپ بھی ہو جائے ہے گرو کے سکھا
بلامب ترمن بلامب پاپن
جی میں وہ جڑا کیویں یہ دسو ہزور کہتے نہ بلمب ترمن بھائی ترم پن کر لگا نہیں کدے دیر کرنی چاہیے جی پن کرنا ہے نا جی چنگا کام کرنا ہے پروکار کرنا ہے بھجن سمن کرنا ہے تا دیر نہ یہ دیر کی تھی تو شاید یہ من سے بگڑ جائے تاکہ سنایا کرتے مہاپرش ایک شاہوکار سی سو وہ کھجورا توڑ واسطے لال جی کے اتان چڑھتا گیا اتان ہوشیار سے اس کا چڑھتا چڑھتا جب دور اتان چلا گیا سو اتوں جب تھلے نو ویچیا تو بڑا ڈریا پیر پیت ہوا من وہ پران نکل لگے کہنا بری گل بڑی خبریں میں تھلے جا سکاں گا کہ نہیں وہ شہبازہ بلا بھی آیا سو برش بھی جرا کہہ لیا بہت ہی بےبل ہو گیا اس موقع سے پھر ہوتا کچھ نہ سکیا کہ ہوں کوئی سکھنا سکھی کہتے ہے ربا جی تیتوں کرپا کر کے مینو بچا دے تو میں سو کمبلی بھیٹا کرا میں دان کرا سو کمبل میرے سے کرپا کرو میری جان بچاؤ سو یہ جب اترتا اترتا ہولی ہولی کھسکتا کھسکتا تھلے نو آیا جب اد بھی آ گیا تو کچھ حوصلہ ہو گیا کہنے لگا ایویں کھارا پی گیا من سو پلا میں کتوں دینی ہے سو سو کمبل نہیں پناہ دے دوں گا سو جب پناہ تک پہنچا اتوں تھلے جرا کرایا سو پھر کہنے لگا پناہ بھی جا دیا پنجی دے دوں گا پنجی جب اتینت نیڑے آ گئے پھر کہنے لگا ہوں پندرہ ہی کافی ہے دس جب تھلے اتر آیا نا تو پانچ پنجا تک ہی من آیا پجا آیا اپنے گھر بڑا کالی کالی کہنے لگا پانچ کمبل دے آجے کہ گل کہ دان کرنے ہیں کہ اینی کالی کیوں چھتی کیوں کہ من کا پتا نہیں اگے بےمان ہوا اگے سو تو پانچ رہ گئے کہ پنجا تو جی سماپت نہ ہو جائے سو یہ جہاں من کا سبھاس تھا دینا اس واسطے دھرم پن کر لگے دان کر لگے جی من میں کوئی سنکلپ تو کر ہی دینا چاہیے پھر کی پتا اس من نے کنیا بگڑ جانا کی یہ سبھاس خراب ہو جانا ہے سو اس واسطے جب دھرم کما ہے جب دھرم دھارن کرنا ہے تو پھر نہیں دیر کرنی چاہیے تو امرت شکل لگے جی کوئی دیر نہ آنا چاہے ہجو کہ دیر نہ لاؤ پتا نہیں اس گل کا ہر جپدیا خیر ٹھلنا کی چاہیے میری جندڑیے مت کے جا پیسہ آوے کہ نہ آوے کی پتا سا آنا ہے کہ نہیں بھی آنا سو اس گل کا نہیں پتا اس واسطے دھرم دھارن لگے دھرمی پڑھ لگے گرو والے پڑھ لگے کدے بھی دیر نہیں لاؤنی چاہیے
بلمب پاپن
کہتے جی دیر سنگ سبھاؤ کا ٹھلے جی ہوں ہجو کہ پھر پاپ کر لگے دیر نہ پاپ کر لگے کدے جلدی نہ کرو چھیتی نہ کرو کدے ایک راجا سی بڑا پرماتما چنگا وہ ویر یاترا جا گیا ایک رات جانا ہوں ویر یاترا کا پاپ ہے کہ پیس بٹا کے شہروں میں پنڈوں میں ترے پھرنا پیس بٹا کے پوچھنا کہ جڑا راجا ہے یہ سبھا ہے یہ چنگا ہے کہ نہیں سو یہ پربند چنگا ہے کہ نہیں پرجیا دکھی ہے کہ سکھی ہے آپ اپنے کنی جا کے پرجا کو گل سننی، یہ نہیں کہ کسی گل ہی نہیں سننی، پڑھو جن مرضی جی کر دے وہ جیل ویکھی جاؤ، سو یہ نہیں گل، دکھی نہیں کرنا، اتیانت سکھی کرنا اپنے جو پرجا ان پرماتما راجیا نے یہ کام سی، سو ویر یاترا کریا کرتے، مہاراجا رنجیت سنگھ بھی اسی طرح کریا کرتے، بھیس وٹا کے جا کے پوچھنا کہ راجے کا پربندھ کہہو جہا، پرجا دکھی تو نہیں سکھی ہے، تو ویر یاترا گیا راجا رات اس شہر راس پی رہی، راس سی وہ نوجوان سی، وہ اپنی ماتا کہن لگی کہ جتنے باقی میری سکیاں ہوئی چلیاں نے مینو بھی آ گئے تو میں بھی جا کے راس ویک کروں،